ਉਹ ਹੈ ਭਈ ਪਰੇ ਪੂਰਨ ਪਰਮਾਤਮਾ ਨਿਰੰਕਾਰ ਨੇ ਇਹ ਸਾਰੇ ਜਗਤ ਦੀ ਆਪ ਖੇਡ ਰਚਾਈ ਹੈ। ਜਦੋਂ ਉਹ ਚਾਹੁੰਦਾ ਹੈ ਤੇ ਪੰਜ ਤੱਤਾਂ ਨੂੰ ਇਕੱਠਾ ਕਰਦਾ ਹੈ ਤੇ ਮਨੁੱਖ ਦਾ ਸਰੀਰ ਹੋਂਦ ਵਿੱਚ ਆ ਜਾਂਦਾ ਹੈ। ਜਦੋਂ ਉਹਦਾ ਫਿਰ ਹੁਕਮ ਵਰਤਦਾ ਹੈ ਤੇ ਸਤਸੰਗਿਓ ਪੰਜ ਤੱਤ ਵੱਖ ਵੱਖ ਹੋ ਜਾਂਦੇ ਨੇ ਤੇ ਹਰ ਤੱਤ ਆਪਣੇ ਜਿਸ ਮੂਲ ਤੱਤ ਵਿੱਚੋਂ ਨਿਕਲ ਕੇ ਆਇਆ ਵਾਪਸ ਉਹਦੇ ਵਿੱਚ ਜਾ ਕੇ ਮਿਲਦਾ ਹੈ। ਸਤਿਗੁਰਾਂ ਨੇ ਪੰਜ ਤੱਤਾਂ ਵਿੱਚੋਂ ਚਾਰ ਤੱਤਾਂ ਦਾ ਜ਼ਿਕਰ ਇਹ ਪਹਿਲੇ ਸਲੋਕ ਵਿੱਚ ਕੀਤਾ ਹੈ। ਤੁਰਦੇ ਕੋ ਤੁਰਦਾ ਮਿਲੈ, ਉੜਤੇ ਕੋ ਉੜਤਾ। ਵਿਦਵਾਨ ਲੋਕਾਂ ਨੇ ਥੋੜਾ ਜਿਹਾ ਇਸ ਸਲੋਕ ਦੇ ਅਖਰੀ ਅਰਥ ਕਰਦਿਆਂ ਸਤਿਗੁਰਾਂ ਦੀ ਦਿੱਤੀ ਹੋਈ ਸੋਚ ਮੁਤਾਬਕ ਵੱਖ ਵੱਖ ਅਰਥ ਕੀਤੇ ਸਨ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹ ਕਹਿਣ ਦਾ ਯਤਨ ਕੀਤਾ ਹੈ ਭਈ ਹਰ ਜੀਵ ਆਪਣੇ ਸੁਭਾਅ ਦੇ ਦੂਸਰੇ ਜੀਵਾਂ ਨਾਲ ਜਿਵੇਂ ਮਿਲ ਕੇ ਚੱਲਦਾ ਹੈ, ਇਸੇ ਤਰ੍ਹਾਂ ਮਨੁੱਖ ਨੂੰ ਨਿਰੰਕਾਰ ਦੇ ਸੁਭਾਅ ਨਾਲ ਆਪਣਾ ਸੁਭਾਅ ਮਿਲ ਕੇ ਚੱਲਣਾ ਚਾਹੀਦਾ, ਜਦੋਂ ਕਿ ਇਸ ਦੇ ਨਾਲ ਹੀ ਕੋਈ ਸ਼ੱਕ ਨਹੀਂ ਹੈ। ਭਗਤ ਕਬੀਰ ਸਾਹਿਬ ਨੇ ਨਿਰੰਕਾਰ ਵਰਗਾ ਸੁਭਾਅ ਬਣਾਉਣ ਵਾਸਤੇ ਉਹਨਾਂ ਨੇ ਚਾਰ ਪ੍ਰਮਾਣ ਦਿੱਤੇ ਨੇ। ਜਦੋਂ ਅਸੀਂ ਪੜ੍ਹਦੇ ਹਾਂ ਕਬੀਰ ਰੋੜਾ ਹੋਏ ਰੋ ਬਾਟ ਕਾ, ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ, ਤਾਹੀ ਮਿਲੇ ਭਗਵਾਨ। ਭਈ ਆਪਣੇ ਆਪ ਨੂੰ ਇੱਕ ਰੋੜੇ ਤੋਂ ਵੱਧ ਮਨੁੱਖ ਕੁਝ ਵੀ ਹੋਰ ਨਾ ਸਮਝੇ। ਜਿਵੇਂ ਇੱਕ ਰੋੜਾ ਪੈਰਾਂ ਵਿੱਚ ਰੁਲਦਾ ਫਿਰਦਾ ਏ, ਅੰਦਰੋਂ ਅਹੰਕਾਰ ਮੁਕਾ ਕੇ ਮਨੁੱਖਤਾ ਦੇ ਪੈਰਾਂ ਵਿੱਚ ਆਪਣੇ ਆਪ ਨੂੰ ਡਿੱਗਿਆ ਸਮਝੋ। ਇਹ ਕਵੇ ਮਨ ਮੇਰੇ ਤੋਂ ਇਲਾਵਾ ਤਮਾਮ ਦੁਨੀਆਂ ਮੇਰੇ ਨਾਲ ਉੱਤਮ ਏ ਤੇ ਮੈਂ ਸਭ ਤੋਂ ਨੀਵਾਂ ਵਾਂ। ਕਹਿਣ ਲੱਗੇ ਜਰਾ ਕੁ ਇਸ ਰੋੜੇ ਦਾ ਦੂਸਰਾ ਪੱਖ ਵੇਖੋ, ਇਹ ਤਾਂ ਬੜੀ ਚੰਗੀ ਗੱਲ ਏ ਭਈ ਮਨੁੱਖਤਾ ਦੇ ਸਾਹਮਣੇ ਨੀਵਾਂ ਹੋਇਆ ਰੋੜਾ ਸਮਝਿਆ। ਪਰ ਕਈ ਵਾਰ ਸਤਸੰਗਿਓ ਇਹ ਰੋੜਾ ਕਿਸੇ ਉਸ ਪਾਂਧੀ ਨੂੰ ਦੁੱਖ ਵੀ ਦੇ ਦਿੰਦਾ ਏ ਜਿਹਦੇ ਪੈਰ ਵਿੱਚ ਜੋੜਾ ਨਾ ਪਾਇਆ ਹੋਵੇ। ਕਈ ਵਾਰਾਂ ਉਹਨੂੰ ਠੋਕਰ ਮਾਰਦਾ, ਕਈ ਵਾਰਾਂ ਜੋੜੇ ਵਾਲਿਆਂ ਨੂੰ ਵੀ ਠੋਕਰ ਮਾਰ ਕੇ ਦੁੱਖ ਦਿੰਦਾ ਏ। ਭਗਤ ਜੀ ਕਹਿਣ ਲੱਗੇ ਮਨੁੱਖ ਦਾ ਉਸ ਰੱਬ ਦੇ ਪਿਆਰੇ ਦਾ ਇਹੋ ਜਿਹਾ ਜੀਵਨ ਜਾਂ ਸੁਭਾਅ ਨਹੀਂ ਚਾਹੀਦਾ। ਇੱਕ ਪਾਸੇ ਤੇ ਉਹ ਮਨੁੱਖਤਾ ਦਾ ਆਪਣੇ ਆਪ ਨੂੰ ਰੋੜਾ ਭਾਵ ਉਹ ਨੀਵਾਂ ਸਮਝਦਾ ਹੋਏ ਤੇ ਦੂਸਰੇ ਪੱਖ ਤੋਂ ਉਹਦੀ ਜ਼ੁਬਾਨ ਤੋਂ ਕੁਝ ਇਹੋ ਜਿਹੇ ਬੋਲ ਨਿਕਲ ਜਾਣ ਜਿਹਦੇ ਨਾਲ ਕਿਸੇ ਦੂਸਰੇ ਦਾ ਦਿਲ ਵੀ ਇਹ ਕਦੇ ਦੁਖਾਂਦਾ ਹੋਏ। ਕਹਿਣ ਲੱਗੇ ਜਰਾ ਹੋਰ ਆਪਣੇ ਆਪ ਨੂੰ ਬਾਰੀਕ ਕਰ, ਤੂੰ ਇੰਜ ਬਣ ਜਾ ਜਿਵੇਂ ਉਹ ਤਾਂ ਇੱਕ ਸਮੁੱਚਾ ਰੋਟਾ ਇੱਕ ਮਿੱਟੀ ਦਾ ਇਕੱਠ ਵਿੱਚ ਏ। ਕਹਿੰਦੇ ਇਹਨੂੰ ਪੀਸ ਕੇ ਬਾਰੀਕ ਜੀ ਮਿੱਟੀ ਬਣ ਜਾ ਤੇ ਸਾਰਿਆਂ ਦੇ ਚਰਨ ਧੂੜ ਵਰਗਾ ਬਣ ਜਾ। ਪਰ ਕਹਿਣ ਲੱਗੇ ਕਈ ਵਾਰਾਂ ਇਹ ਧੂੜ ਵੀ ਕਿਸੇ ਦੇ ਕੱਪੜਿਆਂ ਨੂੰ ਲੱਗ ਕੇ ਮੈਲਾ ਕਰ ਦਿੰਦੀ ਹੈ। ਇਹੋ ਜਿਹਾ ਸੁਭਾਅ ਨਾ ਹੋਏ। ਇੱਕ ਪਾਸੇ ਤਾਂ ਆਪਣੇ ਆਪ ਨੂੰ ਅੰਤਾਂ ਦੀ ਨਿਮਰਤਾ ਵਿੱਚ ਲੈ ਕੇ ਜਾਣਾ ਤੇ ਦੂਸਰਾ ਕਦੇ ਕਦੇ ਮਨ ਦੇ ਅੰਦਰੋਂ ਐਹੋ ਜਿਹੇ ਖਿਆਲ ਉੱਠਣੇ ਭਈ ਦੇਖੋ ਮੇਰੇ ਅੰਦਰ ਕਿਤਨੀ ਨਿਮਰਤਾ ਤੇ ਕਿਤਨੇ ਪਿਆਰ ਨਾਲ ਵਾਹਿਗੁਰੂ ਨੂੰ ਚੇਤਾ ਕਰਦਾ ਕਾਂ। ਸੁਭਾਵਕ ਕੀ ਜਦੋਂ ਦੂਸਰਿਆਂ ਨੂੰ ਵੇਖਦਾ ਹੈ ਤੇ ਇੱਕ ਤਰੰਗ ਉੱਠ ਕੇ ਇਹ ਖਿਆਲ ਆਉਂਦਾ ਏ ਇਹ ਕਿਤਨੇ ਬਦ ਕਿਸਮਤ ਇਹ ਲੋਕ ਹਨ ਜਿਹੜੇ ਵਾਹਿਗੁਰੂ ਨੂੰ ਚੇਤਾ ਨਹੀਂ ਕਰਦੇ। ਕਾਰਨ ਕਹਿਣ ਲੱਗੇ ਪਿਆਰੇ ਜਦੋਂ ਕਿਸੇ ਲਈ ਤੇਰੇ ਅੰਦਰ ਮੈਲ ਆਏਗੀ ਇਹਦਾ ਮਤਲਬ ਅਜੇ ਕਮਜ਼ੋਰੀ ਏ, ਤੂੰ ਪਿਆਰੇ ਨੂੰ ਮਿਲ ਨਾ ਸਕੇਗਾ। ਫਿਰ ਬਚਨ ਅਸੀਂ ਪੜ੍ਹਦੇ ਹਾਂ ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਛੀ ਕੋ ਦੁੱਖ ਦੇ ਐਸਾ ਤੇਰਾ ਦਾਸ ਕੋਏ, ਜੋ ਧਰਨੀ ਮੈਂ ਖੇ ਕਬੀਰ ਖੇ ਕੋਈ ਤੋਂ ਕਿਆ ਪਿਆ, ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਿਉਂਕਿ ਗੱਲ ਅੰਦਰ ਦੇ ਅਹੰਕਾਰ ਨੂੰ ਮਿਟਾਉਣ ਦੀ ਚੱਲਦੀ ਤੇ ਪ੍ਰਮਾਣ ਸਤਿਗੁਰੂ ਬੈਰੂਨੀ ਦੇ ਕਾਰਨ ਉਸ ਅੰਦਰ ਨੂੰ ਸਮਝਾਉਣ ਲਈ, ਜਿਵੇਂ ਸਤਿਗੁਰੂ ਪਿਤਾ ਨੇ ਅੱਜ ਵੀ ਬਸੰਤ ਦਾ ਪ੍ਰਮਾਣ ਬਖਸ਼ਿਸ਼ ਕੀਤਾ ਹੈ। ਸਤਸੰਗੀ ਜਨੋ, ਉੱਚ ਭਗਤ ਜੀ ਕਹਿੰਦੇ ਨੇ ਭਈ ਇਹ ਧੂੜ ਦੇ ਅੰਦਰ ਵੀ ਕੋਈ ਨੁਕਸ ਹੋ ਸਕਦਾ ਹੈ, ਪਾਣੀ ਵਾਂਗੂ ਬਾਰੀਕ ਹੋ ਜਾਓ। ਦੇਖ, ਧੂੜ ਕਿਸੇ ਦੇ ਅੰਦਰ ਮਿਲ ਕੇ ਇੱਕ ਰੂਪ ਨਹੀਂ ਖੋਇਆ ਕਰਦੀ। ਪਾਣੀ ਦਾ ਸੁਭਾਅ ਇਹ ਸਾਰਿਆਂ ਦੇ ਵਿੱਚ ਇਹ ਮਿਲ ਜਾਂਦਾ ਹੈ। ਮੇਰੇ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ, ਇਹੋ ਜਿਹਾ ਸੁਭਾਅ ਬਣਾਓ ਭਈ ਜੋਗੀਆਂ ਵਾਂਗੂ ਵੱਖ ਨਾ ਖੋ ਕੇ ਬਹਿ ਜਾਓ। ਆਪਣੇ ਆਪ ਨੂੰ ਮਨੁੱਖਤਾ ਨਾਲੋਂ ਸ੍ਰੇਸ਼ਟ ਨਾ ਸਮਝੋ। ਕਹਿਣ ਲੱਗੇ ਭਈ ਪਾਣੀ ਦੀ ਤਰ੍ਹਾਂ ਘੁਲ ਮਿਲ ਜਾਓ ਇਹਨਾਂ ਦੇ ਅੰਦਰ। ਪਰ ਫਿਰ ਇੱਕ ਚੌਥੀ ਗੱਲ ਸਿਰੇ ਦੀ ਕਹਿ ਦਿੱਤੀ। ਕਹਿਣ ਲੱਗੇ ਪਿਆਰਿਓ, ਨਹੀਂ, ਜੇ ਨਿਰੰਕਾਰ ਦੇ ਅੰਦਰ ਲੀਨ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਨਿਰੰਕਾਰ ਵਰਗਾ ਹੀ ਬਣਨਾ ਪਏਗਾ। ਜਿਵੇਂ ਦਾ ਉਹਦਾ ਸੁਭਾਅ ਹੈ ਤੈਨੂੰ ਉਸੇ ਤਰ੍ਹਾਂ ਦਾ ਆਪਣਾ ਬਣਾਉਣਾ ਪਏਗਾ। ਸਤਿਗੁਰਾਂ ਦੇ ਬਚਨ ਨੇ ਨਾ ਉੱਚੇ ਕਹਿੰਦੇ, ਕਬੀਰ ਪਾਣੀ ਖੁਆ ਤਾਂ ਕਿਆ ਪਿਆ, ਸ਼ੀਰਾ ਤਾਤਾ ਕੋਏ। ਪਾਣੀ ਵਿੱਚ ਵੀ ਸਤਸੰਗਿਓ ਕੋਈ ਨਾ ਕੋਈ ਔਗਣ ਨਿਕਲ ਆਏਗਾ। ਠੰਡ ਦੇ ਅੰਦਰ ਠੰਡਾ, ਗਰਮੀਆਂ ਨੂੰ ਗਰਮ ਹੋ ਜਾਂਦਾ ਏ। ਇਹ ਸਿੱਖ ਦਾ ਜੀਵਨ ਐਸਾ ਨਾ ਹੋਏ ਜਿਹੜਾ ਗੁਰੂ ਕੇ ਪਿਆਰਿਓ ਇਹਦੇ ਅੰਦਰ ਇੱਕ ਰਸ ਨਾ ਹੋਏ, ਤਬਦੀਲੀ ਆ ਜਾਵੇ। ਧਿਆਨ ਕਰਨਾ, ਜਿਹੜਾ ਭਗਤ ਜੀ ਦਾ ਬਚਨ ਇੱਥੇ ਉਸ ਗੱਲ ਦੇ ਸੰਬੰਧ ਵਿੱਚ ਨਹੀਂ ਬਚਨ ਚੱਲ ਰਹੇ ਭਈ ਜਿੱਥੇ ਵੀ ਰਸ ਤੇ ਸ਼ਾਂਤ ਰਸ ਦੇ ਵਿਚਾਰ ਨੇ। ਇੱਥੇ ਕਹਿ ਗੁਰੂ ਕੇ ਪਿਆਰਿਓ ਅੰਦਰੋਂ ਇੱਕ ਰਸ ਪਾਣੀ ਨਹੀਂ ਜੇ ਰਹਿੰਦਾ, ਪਰ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਪਿਆਰ ਟਿਕਿਆ ਹੋਏ, ਜਿਵੇਂ ਨਿਰੰਕਾਰ ਹਰ ਹਾਲਤ ਵਿੱਚ ਇੱਕ ਰਸ ਰਹਿੰਦਾ, ਉਹਦਾ ਪਿਆਰਾ ਵੀ ਇੱਕ ਰਸ ਰੱਖੇਗਾ। ਭਾਵੇਂ ਵਾਹਿਗੁਰੂ ਜੀ ਦੇ ਪਿਆਰੇ ਜੰਗ ਵਿੱਚ ਗਏ ਕੌਣ, ਭਾਵੇਂ ਉਹ ਸਤਸੰਗਿਓ ਕਿਧਰੇ ਆਮ ਸ਼ਾਂਤੀ ਵਾਲੇ ਮਾਹੌਲ ਚ ਜਾਣ, ਉਹਨਾਂ ਦੇ ਅੰਦਰ ਦਾ ਇੱਕ ਰਸ ਉਸੇ ਤਰ੍ਹਾਂ ਬਣਿਆ ਰਹੇਗਾ। ਉਹ ਕਦੇ ਉਤਰਾਅ ਚੜਾਅ ਵਿੱਚ ਨਹੀਂ ਆਉਂਦਾ। ਜਿਵੇਂ ਨਵੇਂ ਗੁਰੂ ਜੀ ਆਖਦੇ ਨੇ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਕ ਮੋਹ ਅਭਮਾਨਾ, ਹਰ ਸੋਗ ਤੇ ਰਹੇ ਨਿਆਰ ਉਹ ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਬਲ ਤਿਆਗੈ ਜਗਤੇ ਰਖੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਖਿਨ ਤੇ ਘਟ ਬ੍ਰਹਮ ਨਿਵਾਸਾ। ਭਾਵ ਅੰਦਰੋ ਨਿਰੰਤਰ ਇੱਕੋ ਜਿਹਾ ਉਸ ਮਾਲਕ ਨਾਲ ਪਿਆਰ ਬਣਿਆ ਰਵੇ। ਤੇ ਭਗਤ ਕਬੀਰ ਸਾਹਿਬਾਨ ਨੇ ਇੱਥੇ ਬਚਨ ਸੁਭਾਅ ਬਾਰੇ ਆਖੇ ਕਨ, ਉੱਥੇ ਬਚਨ ਇਹ ਨਾ, ਸੀਰਾ ਤਾਤਾ ਕੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਕੀ ਕੋਏ। ਪ੍ਰਿੰਸੀਪਲ ਸਾਹਿਬ ਸਿੰਘ ਖੁਰਾ ਨੇ ਬਹੁਤ ਕਿਰਪਾਲਤਾ ਕੀਤੀ ਏ, ਪਰ ਆਖਿਰਕਾਰ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਪਵਿੱਤਰ ਸ਼ਬਦ ਦਾ ਨਾ ਕਿਸੇ ਨੇ ਅੰਤ ਪਾਇਆ ਤੇ ਨਾ ਕੋਈ ਪਾ ਸਕੇਗਾ। ਨਾ ਹੀ ਕਿਸੇ ਵਿਦਵਾਨ ਦੀ ਇਹ ਕਦੇ ਸੋਚ ਹੋਇਆ ਕਰਦੀ ਏ ਭਈ ਜੋ ਮੈਂ ਜ਼ੁਬਾਨ ਤੋਂ ਕਹਿ ਰਿਹਾ ਵਾਂ ਬਸ ਇਹ ਅੰਤਲਾ ਅਰਥ ਇਸ ਤੋਂ ਅੱਗੇ ਨਹੀਂ। ਮੈਂ ਹਮੇਸ਼ਾ ਸਤਸੰਗਿਓ ਉਸ ਗੱਲ ਤੇ ਬਹੁਤ ਵਧੇਰੇ ਭਰੋਸਾ ਰੱਖਦਾ ਵਾਂ ਜਿਹੜੀ ਭਾਈ ਵੀਰ ਸਿੰਘ ਸਾਹਿਬ ਜੀ ਨੇ ਇੱਕ ਵਾਰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਡ ਵਾਲਿਆਂ ਦੇ ਨਾਲ ਸਾਂਝ ਪਾਈ ਸੀ। ਭਾਈ ਸਾਹਿਬ ਬਿਮਾਰ ਹੋ ਗਏ, ਮਹਾਂਪੁਰਖ ਪਤਾ ਲੈਣ ਆਏ, ਬਹੁਤੇ ਸੱਜਣ ਆਉਣ ਕਾਰਨ ਆਰਾਮ ਨਾ ਮਿਲਦਾ ਸੀ ਤੇ ਉਸ ਵਕਤ ਬਾਹਰੋਂ ਹੀ ਖਾਤਰੀ ਲੱਗ ਜਾਂਦੀ ਭਈ ਜਿਹੜੇ ਵੀਰ ਆਏ ਨੇ ਭਾਈ ਸਾਹਿਬ ਨੂੰ ਦੱਸ ਦਿਆਂਗੇ। ਮਹਾਂਪੁਰਖ ਮੁੜਨ ਲੱਗੇ ਤੇ ਅੰਦਰੋਂ ਆਵਾਜ਼ ਆਈ, ਆਪਣੇ ਜੋ ਵੀ ਬਾਹਰ ਖਲੋਤਾ ਸੀ ਸੇਵਾਦਾਰ, ਪਿਆਰੇ ਅੱਜ ਜਿਹੜੀ ਮਹਾਨ ਹਸਤੀ ਦਰਵਾਜ਼ੇ ਤੋਂ ਮੋੜ ਰਿਹਾ ਹੈ, ਇਹ ਦਰਵਾਜ਼ੇ ਤੋਂ ਮੋੜਨ ਵਾਲੀ ਆਤਮਾ ਨਹੀਂ, ਇਸ ਨੂੰ ਦਰਵਾਜ਼ੇ ਦੇ ਅੰਦਰ ਮੇਰੇ ਕੋਲ ਲੈ ਕੇ ਆ, ਕਿਉਂਕਿ ਇਹ ਤਾਂ ਮੇਰੇ ਉਸ ਅੰਦਰ ਦੇ ਸਤਸੰਗੀ ਕਾਰਨ ਜਿਸ ਸਤ ਤੇ ਸਤਿਗੁਰਾਂ ਨੇ ਮੈਨੂੰ ਟਿਕਾਇਆ ਹੈ। ਉੱਚੇ ਪੁੱਛਿਆ ਕੀ ਤੁਹਾਡਾ ਖਾਲਕ ਹੈ, ਤਕਲੀਫ਼ ਕੀ ਹੋ ਰਹੀ ਹੈ, ਤੇ ਕਹਿਣ ਲੱਗੇ ਜੀਓ ਮੇਰੇ ਸਤਿਗੁਰਾਂ ਨੇ ਮਿਹਰ ਵਰਤਾ ਕੇ ਹੁਕਮ ਲਾਇਆ ਗੁਰਬਾਣੀ ਦੇ ਅਰਥ ਕੀਤੇ ਜਾਣ। ਜਦੋਂ ਮੈਂ ਤਰਲਾ ਤੇ ਮਿੰਨਤ ਲਿਆ ਭਈ ਗਰੀਬ ਨਵਾਜ ਪਿਤਾ ਮਹਾਰਾਜ ਸਰਬੱਗ ਦੀ ਅਲਪੱਗ ਤੋਂ ਵਿਆਖਿਆ ਨਹੀਂ ਜੇ ਹੋ ਸਕਣੀ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਇਹਦਾ ਨਿਰੰਕਾਰ ਦੇ ਬਰਾਬਰ ਦਰਜਾ ਏ, ਹੁਣ ਉਹਦਾ ਮੇਰੇ ਵਰਗਾ ਜੀਵ ਕਿਵੇਂ ਪਲਾ ਅੰਤ ਪਾਏਗਾ ਜਾਂ ਉਹਦੇ ਕਿਵੇਂ ਅਰਥ ਕਰੇਗਾ। ਪਰ ਆਵਾਜ਼ ਆਏ, ਇਹ ਤਾਂ ਤੈਨੂੰ ਸੇਵਾ ਨਿਭਾਉਣੀ ਪਵੇਗੀ। ਕਹਿਣ ਲੱਗੇ, ਜਦੋਂ ਗੁਰਬਾਣੀ ਦੇ ਅਰਥ ਕਰਦਾ ਵਾਂ, ਸੋਚਦਾ ਵਾਂ ਇਹ ਆਵਾਜ਼ ਮੇਰੇ ਸਤਿਗੁਰੂ ਪਿਤਾ ਜੀ ਦੀ ਏ। ਕਹਿਣ ਲੱਗੇ, ਕਾਗਜ਼ ਤੇ ਲਿਖਦਾ ਤੇ ਗਰੀਬ ਨਵਾਜ ਆਤਮਕ ਖੁਲਾਕਾ ਮਾਰ ਕੇ ਸੁਰਤ ਨੂੰ ਕੁਝ ਹੋਰ ਉੱਚਾ ਕਰਦੇ ਨੇ। ਫਿਰ ਕਹਿੰਦਾ, ਨਹੀਂ ਜੀ, ਇਹ ਇਸ ਅਵਸਥਾ ਵਿੱਚ ਸਤਿਗੁਰਾਂ ਨੇ ਸ਼ਬਦ ਕਿਹਾ ਏ। ਸਤਸੰਗਿਓ, ਕਹਿਣ ਲੱਗੇ, ਜਦੋਂ ਉਹ ਲਿਖਣ ਲੱਗਦਾ ਤੇ ਸਤਿਗੁਰੂ ਪਿਤਾ ਜੀ ਹੋਰ ਸੁਰਤ ਨੂੰ ਚੁੱਕਦੇ ਕਾਰਨ ਤੇ ਉਦੋਂ ਕਹਿੰਦਾ ਵੀ ਸ਼ਾਇਦ ਇਹ ਅਰਥ ਕਾਰਨ ਇੱਥੇ ਸਤਿਗੁਰੂ ਬੋਲੇ ਕਾਰਨ। ਕਹਿਣ ਲੱਗੇ, ਬਸ ਇਸੇ ਹੀ ਅੰਦਰਲੀ ਜੱਦੋ ਜਹਿਦ ਦੇ ਅੰਦਰ ਸੁਰਤ ਥੱਕ ਗਈ ਏ, ਉਹਦੇ ਨਾਲ ਸਰੀਰ ਨੂੰ ਥਕਾਵਟ ਹੋ ਗਈ। ਕਹਿ ਸਤਸੰਗੀ ਜਣੋ, ਸੱਚ ਜਾੜਿਆਂ ਜੀ, ਗੁਰਬਾਣੀ ਕੇਵਲ ਅਖਰੀ ਅਰਥਾਂ ਦਾ ਵਿਸ਼ਾ ਨਹੀਂ ਏ। ਅਖਰੀ ਅਰਥ ਤਾਂ ਕਿਸੇ ਉਹਨਾਂ ਅਰਥਾਂ ਵੱਲ ਇਸ਼ਾਰਾ ਕਰਦੇ ਕਰਨ ਜਿਹੜੇ ਸਤਿਗੁਰਾਂ ਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਨ ਵਾਸਤੇ ਪ੍ਰੇਰਦੇ ਕਰਨ। ਤੇ ਇੱਕ ਦਿਨ ਆਉਂਦਾ ਜਦੋਂ ਸ਼ਬਦ ਦੀ ਕਮਾਈ ਹੋ ਜਾਵੇ, ਉਦੋਂ ਸਤਸੰਗਿਓ ਮਨੁੱਖ ਆਪਣੇ ਸਿੱਖ ਦੇ ਹਿਰਦੇ ਦੇ ਅੰਦਰ ਜਿਹੜੇ ਅਰਥ ਕਰਨ ਉਹ ਐਸੇ ਹੁੰਦੇ ਨੇ ਪਰ ਸਿੱਖ ਨੂੰ ਸਤਿਗੁਰੂ ਪਿਤਾ ਜੀ ਪ੍ਰਤੱਖ ਰੂਪ ਵਿੱਚ ਆ ਕੇ ਆਪਣੀਆਂ ਰਹਿਮਤਾਂ ਵਰਤਾਉਂਦੇ ਨੇ। ਹੁਣ ਇੱਕ ਮੇਰੇ ਵਰਗਾ ਇਹ ਸ਼ਬਦ ਪੜ੍ਹੇਗਾ, ਚਾਹੇ ਕੀਰਤਨ ਚ ਪੜ੍ਹਾਂ, ਚਾਹੇ ਮੈਂ ਵਿਆਖਿਆ ਵਿੱਚ ਪੜ੍ਹਾਂ, ਚਾਹੇ ਮੈਂ ਵੈਸੇ ਸੁਣਾਵਾਂ, ਇਹ ਕਾਂਗਾ ਨਾ ਦੋਏ ਦੋਏ ਲੋਚਨ ਪੇਖਾ ਹੋ ਕਰ ਬਿਨ ਔਰ ਨਾ ਦੇਖਾ। ਪਰ ਇਹ ਕੇਵਲ ਮੇਰੀ ਜ਼ੁਬਾਨ ਦੇ ਸ਼ਬਦ ਨੇ ਸਤਸੰਗਿਓ। ਜੇ ਕੋਈ ਗਰੀਬ ਨਵਾਜ ਪਿਤਾ ਦਾ ਪਿਆਰਾ ਸਮਰੱਥ ਗੁਰੂ ਸਾਹਿਬਾਨ ਪਿਤਾ ਜੀ ਪੁੱਛ ਲੈਣ ਪਿਆਰਿਆ, ਇਹ ਕੇਵਲ ਜ਼ੁਬਾਨ ਤੋਂ ਜੋ ਕਹਿ ਰਿਹਾ, ਮੇਰੀਆਂ ਦੋਵੇਂ ਅੱਖਾਂ ਨਿਰੰਕਾਰ ਤੋਂ ਬਿਨਾਂ ਕੁਝ ਹੋਰ ਨਹੀਂ ਵੇਖਦੀਆਂ, ਇਹਨਾਂ ਵਿੱਚ ਕਿੰਨੀ ਕੁ ਸੱਚਾਈ ਭਰੀ ਕੋਈ ਹੈ। ਤੇ ਉਦੋਂ ਸ਼ਰਮ ਨਾਲ ਸਿਰ ਝੁਕੇਗਾ ਤੇ ਪਿਆਰਿਓ ਜਿਸ ਦੇ ਅੰਦਰ ਕਲਾ ਵਰਤੇਗੀ ਤਾਂ ਉਹ ਤਾਂ ਕਹੇਗਾ ਨਾ ਅੰਦਰੋਂ ਭਈ ਉਹਦੇ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਹੈ। ਇਸ ਲਈ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ ਸਾਂ, ਗੁਰਬਾਣੀ ਦੇ ਅਰਥ ਜਿਉਂ ਜਿਉਂ ਸਤਿਗੁਰੂ ਜੀ ਦੇ ਪਿਆਰ ਵਿੱਚ ਭੇਜਾਂਗੇ ਤਿਉਂ ਤੋਂ ਗਰੀਬ ਨਵਾਜ ਪਿਤਾ ਆਪਣੇ ਸ਼ਬਦ ਦੀ ਸੋਝੀ ਤੇ ਮਤ ਦਿੰਦੇ ਕਰਨ। ਮੈਂ ਬੇਨਤੀ ਕਰ ਰਿਹਾ ਸਾਂ, ਡਾਕਟਰ ਤਾਰਨ ਸਿੰਘ ਸਾਹਿਬ ਖੁਰਾ ਨੇ ਇਸ ਸਲੋਕ ਦੇ ਅਰਥ ਕੀਤੇ ਨੇ ਭਈ ਜਿਵੇਂ ਚਾਰ ਤੱਤ ਹਨ, ਤੁਰਦੇ ਕੋ ਤੁਰਦਾ ਮਿਲੈ, ਇਹਦਾ ਅਰਥ ਕੀਤਾ ਨੇ ਪਾਣੀ, ਉੜਤੇ ਕੋ ਉੜਤਾ ਦਾ ਅਰਥ ਕੀਤਾ ਨੇ ਹਵਾ, ਜੀਵਤੇ ਕੋ ਜੀਵਤਾ ਮਿਲੇ ਦਾ ਅਰਥ ਕੀਤਾ ਨੇ ਅਗਨੀ, ਮੂਹੇ ਕੋ ਮੂਹਾ ਦਾ ਅਰਥ ਏ ਮਿੱਟੀ। ਉਹਨਾਂ ਦੇ ਕਹਿਣ ਤੋਂ ਮੁਰਾਦ ਏ ਜਿਵੇਂ ਸਤਸੰਗਿਓ ਨਿਰੰਕਾਰ ਦੇ ਹੁਕਮ ਦੇ ਨਾਲ ਇਹ ਚਾਰ ਤੱਤ ਤੇ ਪੰਜਵਾਂ ਆਕਾਸ਼ ਦਾ ਇਕੱਤਰ ਹੋਇਆ, ਸਾਡਾ ਵਜੂਦ ਬਣਾਇਆ ਉਸ ਪਰਮੇਸ਼ਰ ਨੇ। ਇੱਕ ਦਿਨ ਉਹਦੀ ਮੌਜ ਆਈ ਜਦੋਂ ਉਸ ਨੇ ਆਤਮਾ ਨੂੰ ਇਹ ਸਰੀਰ ਚੋਂ ਵੱਖ ਕੀਤਾ ਤੇ ਕੋਈ ਪੁੱਛੇਗਾ ਜੀ ਇਹ ਪੰਜ ਤੱਤ ਕਿੱਥੇ ਚਲੇ ਗਏ, ਉਹ ਕਹਿੰਦੇ ਨੇ ਤੁਰਦੇ ਕੋ ਤੁਰਦਾ ਮਿਲੈ, ਉਹਦੇ ਹੁਕਮ ਨਾਲ ਜੋ ਪਾਣੀ ਤੁਰ ਰਿਹਾ ਸੀ ਸਤਸੰਗੀ ਜਨੋ, ਉਹ ਹੁਣ ਵਾਪਸ ਫਿਰ ਉਹ ਆਪਣੇ ਅਸਲ ਪਾਣੀ ਵਿੱਚ ਜਾ ਕੇ ਮਿਲ ਗਿਆ। ਸਤ ਸੰਗਤ, ਉੜਤੇ ਕੋ ਉੜਤਾ ਜਿਹੜੀ ਹਵਾ ਕਦੇ ਸਾਡੇ ਸਰੀਰ ਦੇ ਅੰਦਰ ਪੈਦਾ ਕੀਤੀ ਸੀ, ਉਡਾਰੀਆਂ ਮਾਰਦੀ ਸੀ, ਉਹ ਹੁਣ ਵਾਪਸ ਅਸਲ ਵਿੱਚ ਉਹ ਹਵਾ ਵਿੱਚ ਲੀਨ ਹੋ ਗਈ। ਅੱਗ ਜਿਹੜੀ ਹੈ ਸਤਸੰਗਿਓ ਸਾਨੂੰ ਅੰਦਰੋਂ ਜੀਵਨ ਦਿੰਦੀ, ਜਦੋਂ ਮੌਤ ਹੁੰਦੀ ਲੋਕ ਕਹਿੰਦੇ ਠੰਡਾ ਹੋ ਗਿਆ ਹੈ, ਹੁਣ ਇਹਦੇ ਅੰਦਰ ਗਰਮੈਸ਼ ਨਹੀਂ ਰਹਿ ਗਈ। ਕਹਿਣ ਲੱਗੇ ਪਿਆਰਿਓ, ਉਹ ਅੱਗ ਦਾ ਤੱਤ ਅੱਗ ਵਿੱਚ ਮਿਲ ਗਿਆ, ਮੂਹੇ ਕੋ ਮੂਹਾ ਮਿੱਟੀ ਮਿੱਟੀ ਵਿੱਚ ਜਾ ਕੇ ਰਲ ਜਾਂਦੀ ਏ। ਤੇ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਬਚਨ ਕਿਹਾ ਏ, ਨਾਨਕ ਸੋ ਸਾ ਲਾਹੀ ਹੈ ਜਿਨ ਕਾਰਨ ਕੀਆ ਆਓ ਇਸ ਗੁਰੂ ਨਾਨਕ ਪਿਤਾ ਦੇ ਦਰ ਘਰ ਨੂੰ ਪਿਆਰ ਕਰਨ ਵਾਲਿਓ ਮਤਾ ਕਿਸੇ ਭੁਲੇਖੇ ਵਿਚ ਰਹਿ ਜਾਓ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋਂ ਸਲਾਹ ਕਰੀਏ ਜਿਹੜਾ ਕਦੇ ਇਹ ਤੱਤਾਂ ਦਾ ਮੇਲ ਕਰਾਂਦਾ ਹੈ ਤੇ ਕਦੇ ਇਹਨਾਂ ਤੱਤਾਂ ਨੂੰ ਵੱਖ ਕਰ ਦਿੰਦਾ ਹੈ। ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਸ੍ਰਿਸ਼ਟੀ ਨੂੰ ਢਾਣ ਵਾਲਾ ਉਹ ਸਦਾ ਹੀ ਜਿਹੜਾ ਇਹ ਕਰਮ ਕਰ ਰਿਹਾ ਏ ਉਹਦੀ ਸਿਫਤੋਂ ਸਲਾਹ ਦੇ ਅੰਦਰ ਜੁੜ ਜਾਈਏ, ਉਹਦੀ ਯਾਦ ਵਿੱਚ ਜੁੜ ਜਾਈਏ। ਤੇ ਹਜ਼ੂਰ ਨੇ ਨਾਲ ਹੀ ਅਗਲਾ ਬਚਨ ਕਿਹਾ ਏ, ਇੱਕ ਤਾਂ ਆਉਂਦੀ ਏ ਨਾ ਜਿਵੇਂ ਸਤਸੰਗਿਓ ਹਿੰਦੁਸਤਾਨ ਦੇ ਅੰਦਰ 6 ਰੁੱਤਾਂ ਆਉਂਦੀਆਂ ਨੇ, ਵਾਰੀ ਵਾਰੀ ਹਰ ਰੁੱਤ ਦਾ ਪ੍ਰਭਾਵ ਮਨੁੱਖ ਦੇ ਮਨ ਤੇ ਵੀ ਪੈਂਦਾ ਏ ਤੇ ਸਾਡੇ ਤਨ ਤੇ ਵੀ ਇਹ ਰੁੱਤ ਦਾ ਪ੍ਰਭਾਵ ਪੈਂਦਾ ਆਲੇ ਦੁਆਲੇ ਦਾ। ਇੱਥੇ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਰਹਿਮਤ ਵਰਤਾਈਏ, ਸਤਿਗੁਰੂ ਜੀ ਦਾ ਬਚਨ ਨੇ, ਨਾਨਕ ਤਿਨਾ ਬਸੰਤ ਕੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੂਰੀ ਸੀ ਐਨ ਸਫਿਰੈ ਜਲੰਤ। ਬਸੰਤ ਇੱਥੇ ਰੁੱਤ ਤੋਂ ਪਾਵਕ ਹੈ। ਵੈਸੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ 4 ਅਰਥਾਂ ਵਿੱਚ ਇਹ ਬਸੰਤ ਸ਼ਬਦ ਆਇਆ ਏ। ਇੱਕ ਤਾਂ 31 ਰਾਗਾਂ ਵਿੱਚੋਂ ਇੱਕ ਰਾਗ ਦਾ ਨਾਮ ਏ ਬਸੰਤ, ਦੂਸਰਾ ਸਤਸੰਗਿਓ ਬਸੰਤ ਰੁੱਤ ਕੈ, ਤੀਸਰਾ ਇਹਦੇ ਨਾਲ ਸਾਧ ਸੰਗਤ ਆਪ ਜੀ ਨੂੰ ਪਤਾ ਏ ਬਸੰਤ ਇੱਕ ਖੁਸ਼ੀ ਦਾ ਪ੍ਰਤੀਕ ਹੈ, ਚੌਥਾ ਏ ਬਸੰਤ ਸਾਧ ਰਿਧਿਅੰਗ, ਬਸੰਤ ਦਾ ਅਰਥ ਵਸਣਾ, ਇਹ ਇੱਥੇ ਵਸ ਰਿਹਾ ਏ। ਇੱਥੇ ਜਿਵੇਂ ਗਰੀਬ ਨਿਵਾਸ ਪਿਤਾ ਦਾ ਬਚਨ ਪੜ੍ਹਦੇ ਹੋ ਨਾ, ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ, ਉੱਥੇ ਅਰਥ ਕਹਿ ਇੱਥੇ ਵਸਣ ਵਾਲਾ ਭਾਵੇਂ ਕੋਈ ਸਵਰਗਾਂ ਵਿੱਚ ਕਿਉਂ ਨਹੀਂ ਵਸਦਾ ਪਿਆ। ਇੱਥੇ ਸ਼ਬਦ ਜੋ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਅੱਜ ਵਰਤਾ ਰਹੇ ਨੇ ਇਹਦਾ ਭਾਵ ਕਹਿ ਜਿਵੇਂ ਬਾਹਰ ਬਸੰਤ ਰੁੱਤ ਆਵੇ, 4 ਚਫੇਰੇ ਖੁਸ਼ੀਆਂ ਤੇ ਖਿੜਿਆਂ ਦਾ ਪ੍ਰਤੀਕ ਮੰਨੀ ਗਈ ਏ, ਪਰ ਜਿਸ ਔਰਤ ਸੁਖਾਗਨ ਦਾ ਪਤੀ ਘਟਨਾ ਹੋਵੇ ਉਹਨੂੰ ਇਹ ਸੁਖਾਵਨੀ ਰੁੱਤ ਵੀ ਅੰਤਾਂ ਦੀ ਦੁੱਖਦਾਈ ਜਾਪਦੀ ਏ। ਗਰੀਬ ਨਿਵਾਸ ਪਿਤਾ ਦਾ ਬਚਨ ਕਹਿ ਇਹ ਮਨੁੱਖਾ ਜੀਵਨ ਨਿਰੰਕਾਰ ਨੇ ਬਹੁਤ ਸੁੰਦਰ ਦਿੱਤਾ ਏ, ਬਸੰਤ ਰੁੱਤਾਂ 1 ਸਾਲ ਬਾਅਦ ਆ ਜਾਂਦੀ ਦੁਬਾਰਾ। ਮਨੁੱਖਾ ਜਨਮ ਦੇ ਸੰਬੰਧ ਵਿੱਚ ਤਾਂ ਸਤਿਗੁਰੂ ਕਹਿੰਦੇ ਪਤਾ ਨੀ 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਸਾਨੂੰ 1 ਵਾਰ ਪ੍ਰਾਪਤ ਹੋਇਆ ਏ। ਹੁਣ ਬਚਨ ਇੱਥੇ ਇਹ ਕਹਿ ਬਸੰਤ ਰੁੱਤ ਆਈ ਤੇ ਦੁਬਾਰਾ ਸਤਸੰਗਿਓ ਉਹ ਚਲੀ ਗਈ, ਸਾਲ ਬਾਅਦ ਆ ਜਾਏਗੀ। ਪਰ ਜੇਕਰ 1 ਵਾਰਾ ਮਨੁੱਖਾ ਜੀਵਨ ਖੱਚੋਂ ਨਿਕਲ ਗਿਆ, ਪਤਾ ਨੀ ਇਹ ਦੁਬਾਰਾ ਸਾਨੂੰ 84 ਲੱਖ ਜੂਨ ਭੋਗਣ ਤੋਂ ਬਾਅਦ ਮਿਲੇ ਕਿ ਨਾ ਮਿਲੇ, ਇਹ ਹੈ ਜੁਕਾਂ ਦਾ ਸੌਦਾ। ਇਸ ਲਈ ਕੀ ਕਰਨਾ ਚਾਹੀਦਾ ਹੈ? ਗਰੀਬ ਨਿਵਾਸ ਪਿਤਾ ਦੇ ਬਚਨ ਨੇ ਸਤਸੰਗੀ ਜਨੋ ਜਿਵੇਂ ਬਸੰਤ ਦੀ ਰੁੱਤ ਅੰਦਰ ਜਿਸ ਸੁਖਾਗਨ ਦੇ ਪਤੀ ਪਰਦੇਸ਼ ਗਏ ਖੁਆਣ ਉਹਨਾਂ ਨੂੰ ਇਹ ਰੁੱਤ ਇਹ ਭਾਵੇਂ ਚੰਗੀ ਏ ਪਰ ਉਹਨਾਂ ਲਈ ਇਹ ਰੁੱਤ ਅੰਤਾਂ ਦੀ ਦੁੱਖਦਾਈ ਹੈ। ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਨਿਰੰਕਾਰ ਦੀ ਯਾਦ ਤੇ ਸਿਮਰਨ ਨਾ ਹੋਵੇ ਸਤਸੰਗਿਓ, ਉਹਨਾਂ ਲਈ ਇਹ ਮਨੁੱਖਾ ਜੀਵਨ ਅੰਤਾਂ ਦਾ ਦੁੱਖਦਾਈ ਬਣਦਾ ਜੇ। ਤੇ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਨਿਰੰਕਾਰ ਦੀ ਯਾਦ ਸਦਾ ਬਣੀ ਹੈ ਉਹਨਾਂ ਦੇ ਅੰਦਰ ਦਾ ਖੇੜਾ ਕਦੇ ਮੁੱਕਦਾ ਹੀ ਨਹੀਂ। ਉਹਨਾਂ ਲਈ ਬਸੰਤ ਰੁੱਤ ਸਾਲ ਬਾਅਦ ਨਹੀਂ ਆਉਂਦੀ, ਉਹਨਾਂ ਲਈ ਤਾਂ ਹਰ ਰੋਜ਼ ਹੀ ਬਸੰਤ ਏ, ਹਰ ਰੋਜ਼ ਹੀ ਉਹ ਖੁਸ਼ੀ ਦੇ ਅੰਦਰ ਝੂਮ ਰਹੇ ਸਨ। ਸਾਹਿਬ ਜੀ ਦਾ ਇਹ ਬਚਨ ਏ ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਘਰ ਅੰਦਰ ਕੰਤ ਪ੍ਰਭੂ ਜੀ ਵਸ ਗਏ ਸਨ। ਪਰ ਜਿਨ ਕੇ ਕੰਤ ਦਿਸ਼ਾ ਪੁਰੀ ਸੀ ਐਨ ਸਫਿਰੇ ਚਲੰਤ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਜੀ ਦੀ ਯਾਦ ਨਹੀਂ ਏ, ਵਾਹਿਗੁਰੂ ਜੀ ਨੇ ਚਰਨ ਨਹੀਂ ਪਾਏ, ਉਹ ਤਾਂ ਦਿਨ ਰਾਤ ਕਲਪਦੇ ਤੇ ਸੜਦੇ ਭੁੱਜਦੇ ਪਏ ਸਨ। ਸਤਸੰਗੀ ਜਨੋ, ਇਹੀ ਕਾਰਨ ਗਰੀਬ ਨਿਵਾਸ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਇਸ ਗੱਲ ਨੂੰ ਜਰਾ ਹੋਰ ਪੱਕਿਆਂ ਕੀਤਾ ਜੀ ਅਗਲੇ ਸਲੋਕ ਅੰਦਰ। ਉਹ ਬਚਨ ਪਹਿਲ ਬਸੰਤੇ ਆਗਮਨ ਤਿਸ ਕਾ ਕਰੋ ਵਿਚਾਰ ਬਾਹਰ ਦੀਆਂ ਰੁੱਤਾਂ ਨੂੰ ਨਾ ਉਡੀਕਦੇ ਰਹੋ ਜਿਵੇਂ ਸਤਸੰਗਿਓ ਸਾਡੇ ਸੁਭਾਅ ਮੁਤਾਬਕ ਅਸੀਂ ਜਦੋਂ ਤਾਂ ਕੋਈ ਸੰਸਾਰ ਦਾ ਕੰਮ ਕਰਨਾ ਹੋਏ ਉਦੋਂ ਅਸੀਂ ਕਦੇ ਵੀ ਇਹਨਾਂ ਗੱਲਾਂ ਦੀ ਵਿਚਾਰ ਨਹੀਂ ਬਹੁਤਾ ਸਮਾਂ ਕਰ ਸਕਦੇ ਉਡੀਕਦੇ ਰਹੀਏ ਵੀ ਘਰ ਬਾਰ ਦਾ ਕੰਮ ਕਰਾਂਗੇ ਜਵਾਨੀ ਵਿੱਚ ਜਾ ਬੁਢਾਪੇ ਵਿੱਚ ਜਾ ਕੇ ਰਿਸ਼ਤੇਦਾਰਾਂ ਵਿੱਚ ਜਾ ਕੇ ਜਦੋਂ ਕੋਈ ਮਿੱਤਰ ਮਿਲੇਗਾ ਨਹੀਂ ਉਦੋਂ ਇਕਦਮ ਕਰਾਂਗੇ ਪਰ ਜਦੋਂ ਨਿਰੰਕਾਰ ਤੇ ਗੁਰੂ ਨਾਲ ਜੁੜਨ ਦੀ ਗੱਲ ਆਵੇ ਉਦੋਂ ਸਾਡੇ ਕੋਲ ਕਈ ਤਰ੍ਹਾਂ ਦੇ ਬਹਾਨੇ ਹੋਇਆ ਕਰਦੇ ਕਾਨ ਕੋਈ ਤਾਂ ਇਹ ਕਹਿ ਰਿਹਾ ਅਜੇ ਪੈਸੇ ਪੱਖੋਂ ਮੈਂ ਥੋੜਾ ਜਿਹਾ ਮਜ਼ਬੂਤ ਹੋ ਜਾਵਾਂ ਕਿਸੇ ਕੋਲ ਇਹ ਬਹਾਨਾ ਹੀ ਮੰਨਦਾ ਸਤਸੰਗਿਓ ਅਜੇ ਮੇਰੇ ਮਿੱਤਰ ਦੋਸਤ ਕੁਝ ਐਹੋ ਜਿਹੇ ਨੇ ਉਹਨਾਂ ਤੋਂ ਥੋੜਾ ਜਿਹਾ ਪਰੇ ਹੋ ਜਾਵਾਂ ਕੋਈ ਕਹਿ ਰਿਹਾ ਅਜੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਅਜੇ ਮੈਂ ਚਾਹੁੰਦਾ ਵਾਂ ਭਈ ਮੁਕਾ ਲਵਾਂ ਪਰ ਮੈਂ ਹੋਰ ਗੱਲ ਦੇਖੀ ਕਈ ਵਾਰ ਅਸੀਂ ਧਰਮ ਦੀ ਦੁਨੀਆਂ ਵਿੱਚ ਆਉਣ ਲਈ ਐਹੋ ਜਿਹੇ ਬਹਾਨੇ ਘੜਦੇ ਹਾਂ ਮੈਂ ਚਾਹੁੰਦਾ ਵਾਂ ਅੰਮ੍ਰਿਤਧਾਰੀ ਹੋ ਜਾਵਾਂ ਪਰ ਮੈਂ ਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਂਗਾ ਜੇ ਖਾਸ ਅਸਥਾਨ ਤੋਂ ਅੰਮ੍ਰਿਤ ਦੀ ਦਾਤ ਮਿਲਦੀ ਹੋਵੇ ਕੋਈ ਤਾਂ ਕਹਿੰਦਾ ਖਜੂਰ ਸਾਹਿਬ ਪਹੁੰਚਾਂਗਾ ਤਾਂ ਕਿਉਂਕਿ ਖਜੂਰ ਸਾਹਿਬ ਇੱਥੋਂ ਬੜੀ ਦੂਰ ਏ ਹਜ਼ੂਰ ਸਾਹਿਬ ਵਾਲਿਆਂ ਦਾ ਇਹ ਖਿਆਲ ਏ ਵੀ ਅਨੰਦਪੁਰ ਦੀ ਧਰਤੀ ਤੋਂ ਅੰਮ੍ਰਿਤ ਪਾਨ ਕਰੀਏ ਉਹਦਾ ਜ਼ਿਆਦਾ ਫਲ ਮਿਲਦਾ ਏ ਤੇ ਜੇ ਤੁਸੀਂ ਬੁਰਾ ਨਾ ਮਨਾਓ ਕਈ ਵਾਰ ਤਾਂ ਅਸੀਂ ਇੱਥੋਂ ਤੱਕ ਵੀ ਬਹਾਨੇ ਘਟਣੇ ਸ਼ੁਰੂ ਕਰ ਦਿੰਦੇ ਹਾਂ ਖਾਸ ਜੱਥੇ ਬੰਦੀ ਵਾਲੇ ਸੀ ਜਦੋਂ ਅੰਮ੍ਰਿਤ ਦੀ ਦਾਤ ਦੇਣ ਅਸੀਂ ਉਦੋਂ ਅੰਮ੍ਰਿਤ ਪਾਨ ਕਰਾਂਗੇ ਸਤਸੰਗਿਓ ਇਹਦਾ ਇੱਕੋ ਹੀ ਪਤਾ ਲੱਗਦਾ ਏ ਐਸੋ ਜੇ ਬੰਦੇ ਦੇ ਅੰਦਰ ਅਜੇ ਸਤਿਗੁਰੂ ਦੇ ਮਿਲਾਪ ਦੀ ਕੋਈ ਭੁੱਖ ਨਹੀਂ ਪੈਦਾ ਹੋਈ ਇਹ ਤਾਂ ਅਜੇ ਲੋਕਾਂ ਦੇ ਸਾਹਮਣੇ ਐਵੇਂ ਮਨ ਦੇ ਬਹਾਨੇ ਘੜਦਾ ਹੈ ਭਲਾ ਜੇ ਕਿਸੇ ਨੂੰ ਅੱਜ ਪਿਆਸ ਲੱਗੀ ਕੋਈ ਹੁਣੇ ਉਹ ਕਵੇਗਾ ਫਲਾਣੀ ਜੱਥੇ ਬੰਦੀ ਦਾ ਹੀ ਆਦਮੀ ਪਾਣੀ ਪਿਲਾਏ ਤੇ ਮੈਂ ਤਾਂ ਪੀਵਾਂਗਾ ਜੇ ਭੁੱਖ ਅੱਜ ਲੱਗੀ ਕੋਈ ਉਦੋਂ ਅਸੀਂ ਕਹਾਂਗੇ ਫਲਾਣੀ ਸ਼ਹਿਰ ਵਿੱਚੋਂ ਹੀ ਭੋਜਨ ਬਣ ਕੇ ਆਏ ਤਾਂ ਉਦੋਂ ਅਸੀਂ ਛਕਾਂਗੇ ਨਹੀਂ ਸਤਸੰਗਿਓ ਪਿਆਸ ਤੇ ਭੁੱਖ ਲੱਗੀ ਹੋਵੇ ਉਦੋਂ ਕਦੇ ਵੀ ਇਹ ਨਹੀਂ ਵੇਖਿਆ ਜਾਂਦਾ ਇਹ ਕਿਸ ਨਾਲ ਸੰਬੰਧਿਤ ਤੇ ਕੇਵਲ ਭੋਜਨ ਸੁੱਚਾ ਚਾਹੀਦਾ ਏ ਸਤਸੰਗਿਓ ਪਾਣੀ ਠੀਕ ਚਾਹੀਦਾ ਏ ਮੈਲਾ ਕੁਚੈਲਾ ਨਾ ਹੋਵੇ ਪਰ ਜਦੋਂ ਗੱਲ ਆਏਗੀ ਸਤਿਗੁਰੂ ਪਿਤਾ ਜੀ ਦੇ ਘਰ ਨਾਲ ਜੁੜਨ ਦੀ ਜੇ ਅੰਦਰ ਪਿਆਰ ਹੋਏਗਾ ਤੇ ਇੱਕੋ ਗੱਲ ਕਹੇਗਾ ਮੈਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਏ ਪਰ ਉਥੋਂ ਕਰਾਂਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਗੋਦ ਅੰਦਰ ਪੰਜ ਪਿਆਰੇ ਤਿਆਰ ਪ੍ਰਤਿਆਰ ਗੁਰੂ ਕੇ ਪਿਆਰ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇਣਗੇ ਮੈਂ ਬੇਨਤੀ ਕਰ ਰਿਹਾ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦਾ ਬਚਨ ਏ ਸਾਹਿਬ ਕਹਿੰਦੇ ਬਸੰਤ ਰੁੱਤ ਨੂੰ ਨਾ ਵੇਖਦੇ ਰਹੋ ਬਸੰਤ ਵਿੱਚ ਹੀ ਕੇਵਲ ਲੋਕਾਂ ਨੂੰ ਖੁਸ਼ੀ ਮਿਲਦੀ ਏ ਜੇਕਰ ਤੁਸੀਂ ਉਸ ਮਾਲਕ ਨੂੰ ਪਿਆਰ ਕਰੋ ਬਸੰਤ ਨੂੰ ਵੀ ਕਿਸੇ ਨੇ ਪੈਦਾ ਕੀਤਾ ਏ ਤੁਹਾਨੂੰ ਵੀ ਉਸੇ ਮਾਲਕ ਨੇ ਪੈਦਾ ਕੀਤਾ ਏ ਇਹ ਤਾਂ ਬਾਹਰ ਦੀ ਦੁਨੀਆਂ ਵਿੱਚ ਕਦੇ ਬਸੰਤ ਆਏਗੀ ਕਦੇ ਪਤਝੜ ਆਏਗੀ ਕਦੇ ਗਰਮੀ ਦੀ ਰੁੱਤ ਆ ਗਈ ਕਦੇ ਸਰਦੀ ਦੀ ਰੁੱਤ ਆ ਗਈ ਸਤਸੰਗਿਓ ਰੁੱਤਾਂ ਨਹੀਂ ਵੇਖਣੀਆਂ ਵੇਖਣਾ ਰੁੱਤਾਂ ਨੂੰ ਪੈਦਾ ਕਰਨ ਵਾਲਾ ਗਰੀਬ ਅਨੁਵਾਦ ਪਿਤਾ ਦਾ ਬਚਨ ਹੀ ਨਾਨਕ ਸੋ ਸਾਲ ਆਹੀ ਹੈ ਜੇ ਸਭ ਸਹਿ ਦੇ ਆਧਾਰ ਪਿਆਰਿਓ ਵਿਚਾਰ ਕਰੋ ਬਸੰਤ ਤੋਂ ਪਹਿਲਾਂ ਵੀ ਕੋਈ ਮੇਰਾ ਨਿਰੰਕਾਰ ਮੌਜੂਦ ਸੀ ਅਸਾਂ ਨੇ ਉਸ ਨਿਰੰਕਾਰ ਦੇ ਚਰਨਾਂ ਨਾਲ ਜੁੜਨਾ ਏ ਜਿਹੜਾ ਸਾਰੀ ਸ੍ਰਿਸ਼ਟੀ ਦਾ ਪ੍ਰਬੰਧ ਚਲਾ ਰਿਹਾ ਹੈ ਤੇ ਸਾਹਿਬ ਜੀ ਨੇ ਨਾ ਨਿੱਕੀਆਂ ਨਿੱਕੀਆਂ ਸਲੋਕਾਂ ਦੇ ਅੰਦਰ ਤੇ ਵੱਡੇ ਵੱਡੇ ਫਲਸਫੇ ਸਮਝਾ ਕੇ ਚੋਟਾਂ ਵੀ ਲਗਾਈਆਂ ਨੇ ਗਰੀਬ ਨਿਵਾਸ ਪਿਤਾ ਦਾ ਅਗਲਾ ਬਚਨ ਏ ਮਿਲਿਆ ਮਿਲਿਆ ਨਾ ਮਿਲੈ ਇਹਦਾ ਪਾਠ ਵਿਸਰਾਮ ਲਾ ਕੇ ਇਸ ਸਲੋਕ ਨੂੰ ਜਰਾ ਕੁ ਹੌਲੀ ਹੌਲੀ ਜੇ ਪੜਾਂਗੇ ਤੇ ਅਰਥ ਸਮਝ ਵਿੱਚ ਆਉਣਗੇ ਨਹੀਂ ਤਾਂ ਪਿਆਰਿਓ ਪਤਾ ਨਹੀਂ ਲੱਗੇਗਾ ਹੁਣ ਜਪਜੀ ਸਾਹਿਬ ਦਾ ਪਾਠ ਕਰਦੇ ਹੋਈਏ ਉੱਥੇ ਜਦੋਂ ਇਹ ਬਚਨ ਆ ਜਾਂਦੇ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਖੇਸ਼ ਕੇਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਵਿਸ਼ਰਾਮ ਲੱਗੇਗਾ ਪਰ ਇਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼, ਜੇ ਵਿਸਰਾਮ ਨਾਲ ਠੀਕ ਲਗਾਈਏ ਤੇ ਪੜਾਂਗੇ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼, ਉਹ ਗੱਲ ਨਹੀਂ ਬਣਦੀ ਸਤਸੰਗਿਓ। ਵਿਸਰਾਮ ਤਾਂ ਖਿਆਲ ਕਰਾਂਗੇ ਤੇ ਅਰਥ ਸਮਝ ਵਿੱਚ ਆਉਣਗੇ। ਇੱਥੇ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਮੇਰ ਵਰਤਾ ਰਹੇ ਨੇ, ਜੇਕਰ ਬੰਦਾ ਬਾਹਰੋਂ ਕੇਵਲ ਸਤਿਗੁਰੂ ਨੂੰ ਮਿਲਿਆ ਹੋਏ, ਬਾਹਰੋਂ ਧਾਰਮਿਕ ਲਿਬਾਸ ਪਾਇਆ ਹੋਏ, ਸਰੀਰ ਕਰਕੇ ਉਹ ਗੁਰੂ ਪੀਰ ਤੇ ਧਰਮ ਦੀ ਦੁਨੀਆਂ ਚ ਹੋਏ, ਉਹਨੂੰ ਮਿਲਿਆ ਨਾ ਸਮਝਿਆ ਜੀ। ਅਸਲ ਵਿੱਚ ਉਦੋਂ ਮਿਲਾਪ ਹੁੰਦਾ ਜਦੋਂ ਅੰਤਰ ਆਤਮਾ ਜੋ ਮਿਲੇ ਮਿਲਿਆ ਕਈ ਹੈ ਸੋਏ। ਜਦੋਂ ਅੰਦਰੋਂ ਵੀ ਸਤਿਗੁਰੂ ਪਿਤਾ ਦੇ ਸ਼ਬਦ ਨਾਲ ਮਿਲਾਪ ਹੋਵੇ, ਅੰਦਰੋਂ ਵੀ ਸਤਿਗੁਰੂ ਜੀ ਦੇ ਹੁਕਮ ਦੇ ਸਾਹਮਣੇ ਸੀਸ ਨਵਾਇਆ ਹੋਵੇ ਗੁਰੂ ਕੇ ਪਿਆਰਿਓ, ਉਦੋਂ ਹੀ ਮਿਲਾਪ ਸਮਝੋ। ਨਹੀਂ ਤਾਂ ਭਾਈ ਸਾਹਿਬ ਪੜ੍ਹ ਰਹੇ ਸਨ ਬਾਬਾ ਫਰੀਦ ਸਾਹਿਬ ਜੀ ਦਾ ਬਚਨ, ਬਾਬਾ ਜੀ ਕਹਿ ਰਹੇ ਸਨ, ਦਿਲੋਂ ਮੁਹੱਬਤ ਜਿਨ ਸੇਹੀ ਸੱਚਿਆ। ਸੱਚੇ ਉਹ ਨੇ ਜਿਹੜੇ ਦਿਲੋਂ ਮੁਹੱਬਤ ਕਰਦੇ ਕਣ, ਪਰ ਉਹ ਲੋਕ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨਾਂ ਵਿੱਚ ਕੁਝ ਹੋਰ ਏ, ਮੂੰਹ ਤੋਂ ਕੁਝ ਹੋਰ ਕਹਿ ਰਹੇ ਕਣ, ਅੰਦਰ ਕੁਝ ਹੋਰ ਏ ਤੇ ਬਾਹਰੋਂ ਕੁਝ ਹੋਰ ਏ, ਉਹ ਕੱਚੇ ਕਣ ਤੇ ਕੱਚੇ ਕਦੇ ਸਤਿਗੁਰਾਂ ਦੇ ਘਰ ਪ੍ਰਵਾਨ ਨਹੀਂ ਜੇ ਹੁੰਦੇ। ਇੱਥੇ ਤਾਂ ਪਹਿਲਾਂ ਗਰੀਬ ਨਿਵਾਸ ਪਿਤਾ ਮਹਾਰਾਜ ਆਪਣੇ ਘਰ ਬੁਲਾ ਕੇ ਸਿੱਖ ਨੂੰ ਪੱਕਿਆਂ ਕਰਦੇ ਕਣ, ਸੇਵਾ ਕਰਾ ਕਰਾ ਕੇ ਗੁਰੂ ਕੇ ਪਿਆਰੋ ਸੰਗਤ ਵਿੱਚ ਬਿਠਾ ਬਿਠਾ ਕੇ, ਗੁਰੂ ਸ਼ਬਦ ਦੀਆਂ ਚੋਟਾਂ ਮਾਰ ਮਾਰ ਕੇ, ਬਾਣੀ ਦਾ ਜਾਪ ਤਾਪ ਕਰਵਾ ਕਰਵਾ ਕੇ, ਜਦੋਂ ਸਿੱਖ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਪੱਕ ਜਾਂਦਾ ਏ, ਤੇ ਉਦੋਂ ਗਰੀਬ ਨਿਵਾਸ ਪਿਤਾ ਮਹਾਰਾਜ ਫਿਰ ਆਪ ਕਹਿੰਦੇ ਨੇ, ਆਪ ਗੁਰੂ ਕਿਆ ਸਿੱਖਾ, ਦੇਖ ਹੁਣ ਮੈਂ ਤੈਨੂੰ ਮਿਲਣਾ ਚਾਹੁੰਦਾ ਵਾਂ। ਤੇ ਮਿਲਣ ਤੋਂ ਪਹਿਲਾਂ ਵੀ ਗਰੀਬ ਨਿਵਾਸ ਪਿਤਾ ਮਹਾਰਾਜ ਫਿਰ ਕੋਈ ਨਾ ਕੋਈ ਕੌਤਕ ਰਚਾਈ ਲੈਂਦੇ ਕਣ, ਤੇ ਜਦੋਂ ਉਹ ਕੌਤਕ ਰਚਦਾ ਏ, ਜਿਹੜੇ ਉਦੋਂ ਵੀ ਸਤਸੰਗੀ ਉਹ ਕੱਚੇ ਕੌਣ, ਉਹ ਝੜ ਜਾਂਦੇ ਜੇ। ਸਤਿਗੁਰਾਂ ਦਾ ਬਚਨ ਏ ਨਾ, ਨਾਨਕ ਕੱਚੜਿਆਂ ਸਿਓ ਤੋੜ, ਕੱਚਿਆਂ ਨੇ ਪ੍ਰਵਾਨਤਾ ਕੀ ਕੌਣ ਆਈ। ਸਤਿਗੁਰੂ ਤਾਂ ਕਹਿੰਦੇ ਸਿੱਖ ਨੂੰ ਕੱਚੀ ਬਿਰਤੀ ਵਾਲੇ ਮਨੁੱਖ ਨਾਲ ਦੋਸਤੀ ਵੀ ਨਹੀਂ ਪਾਣੀ ਚਾਹੀਦੀ। ਢੂੰਡ ਸੱਜਣ ਸੰਤ ਪੱਕਿਆਂ, ਪੱਕੇ ਦਾ ਮਤਲਬ ਇਹ ਵੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਉਪਦੇਸ਼ ਵਸ ਚੁੱਕਾ ਹੈ, ਉਹਨਾਂ ਦੀ ਤਲਾਸ਼ ਕਰੋ। ਗਰੀਬ ਨਿਵਾਸ ਪਿਤਾ ਦਾ ਬਚਨ ਏ, ਢੂੰਡ ਸੱਜਣ ਸੰਤ ਪੱਕਿਆਂ, ਇਹ ਨਾਨਕ ਕੱਚੜਿਆਂ ਸਿਓ ਤੋੜ। ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਖੀ ਛੋੜ। ਪਰ ਹੁਣ ਇਹ ਚਾਰ ਸਲੋਕ ਜਦੋਂ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ, ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਇਹ ਕਿਰਪਾ ਕਰਕੇ ਦੱਸੋ, ਇਹ ਵੀ ਪਤਾ ਲੱਗ ਗਿਆ, ਨਿਰੰਕਾਰ ਦੀ ਸਿਫਤ ਕਰਾਂਗੇ ਉਹਦੇ ਵਰਗਾ ਸੁਭਾਅ ਬਣਾਵਾਂਗੇ ਤਾਂ ਰਹਿਮਤ ਪਵੇਗੀ। ਇਹ ਵੀ ਤੁਸਾਂ ਨੇ ਕਿਰਪਾ ਕਰਕੇ ਦੱਸ ਦਿੱਤਾ, ਜਿੰਨਾ ਚਿਰ ਮਾਲਕ ਦਾ ਸਿਮਰਨ ਤੇ ਉਹ ਆਪ ਨਹੀਂ ਹਿਰਦੇ ਚ ਵਸਦਾ, ਉਹਨਾਂ ਚਿਰ ਆਪਣੇ ਜੀਵਨ ਚ ਬਸੰਤ ਨਾ ਆਈ ਸਮਝੋ। ਤੀਸਰਾ, ਤੁਸਾਂ ਨੇ ਇਹ ਵੀ ਕਿਰਪਾਲਤਾ ਕਰਕੇ ਦੱਸਿਆ ਏ ਭਈ ਇਹਨਾਂ ਰੁੱਤਾਂ ਤੇ ਬਾਹਰਲੇ ਭੇਕ ਤੇ ਕੋਲ ਖਲੋ ਕੇ ਐਵੇਂ ਕਿਧਰੇ ਸ਼ਹਿਰਾਂ ਨਾਲ ਕਿਧਰੇ ਇਹ ਸਰੂਪਾਂ ਨਾਲ ਨਾ ਜੋੜ, ਤੂੰ ਆਪਣੇ ਗੁਰੂ ਤੇ ਨਿਰੰਕਾਰ ਦੀ ਆਵਾਜ਼ ਸੁਣ ਕੇ ਉਹਦੇ ਨਾਲ ਜੋੜ। ਤੇ ਚੌਥਾ, ਤੁਸਾਂ ਨੇ ਇਹ ਵੀ ਕਿਰਪਾ ਕਰਕੇ ਦੱਸਿਆ ਭਈ ਅੰਤਰ ਆਤਮੇ ਤੂੰ ਮਿਲਣਾ ਏ, ਪਰ ਹੁਣ ਇਹ ਕਿਰਪਾ ਕਰੋ ਦੱਸੋ ਭਈ ਕਿਵੇਂ ਪਤਾ ਲੱਗੇਗਾ ਭਈ ਅੰਤਰ ਆਤਮੇ ਮਿਲਾਪ ਹੋ ਰਿਹਾ ਕਿ ਨਹੀਂ, ਅੰਦਰੋਂ ਵੀ ਇਹ ਸਿੱਖ ਦੇ ਅੰਦਰ ਗੁਰੂ ਲਈ ਭੁੱਖ ਪੈਦਾ ਹੋਈ ਏ ਕਿ ਨਹੀਂ। ਸਤਸੰਗਿਓ, ਤਾਂ ਉਹਦਾ ਜਵਾਬ ਤੁਹਾਨੂੰ ਗੁਰੂ ਅੰਗਦ ਪਿਤਾ ਨੇ ਉਹ ਸਲੋਕ ਰਹਿ ਦਿੱਤਾ ਜੇ ਜਿਹੜਾ ਕਿ ਸਾਰਾ ਜੀਵਨ ਹੀ ਗੁਰੂ ਅੰਗਦ ਪਿਤਾ ਦਾ ਉਸ ਦੁਆਰੇ ਘੁੰਮ ਰਿਹਾ ਹੈ। ਉਹ ਕੀ ਕਹਿ, ਕਹਿਣ ਲੱਗੇ ਭਈ ਉਦੋਂ ਅੰਦਰੋਂ ਇੱਕ ਅਰਦਾਸ ਨਿਕਲੇਗੀ, ਉਸ ਅਰਦਾਸ ਦੇ ਬੋਲ ਕਿਹੜੇ ਹੋਣਗੇ, ਜਿਹੜੇ ਅੰਦਰੋਂ ਉਸ ਮਾਲਕ ਨਾਲ ਜੁੜਦੇ ਨੇ ਉਹ ਕਹਿੰਦੇ ਨੇ ਕਿਸ ਹੀ ਕੋਈ ਕੋ ਮਾਂਜਨੀ ਮਾਣੀ ਇੱਕ ਤੂੰ ਕਿਉਂ ਨਾਮ ਰਿਜੈ ਰੋਏ ਜਾ ਲਗ ਚੇਤਨਾ ਆਵਕੇ। ਸਤ ਸੰਗਤ ਇਹ ਤਾਂ ਇੱਕ ਜ਼ੁਬਾਨ ਤੋਂ ਸ਼ਬਦ ਨੇ, ਜਿਉਂ ਜਿਉਂ ਇਸ ਸਲੋਕ ਦਾ ਅੰਤਰ ਆਤਮੇ ਪਾਠ ਕਰੀ ਜਾਵਾਂਗੇ ਇਹ ਆਪਣੇ ਆਪ ਵਿੱਚ ਅਰਦਾਸ ਬਣ ਜਾਂਦੀ। ਕਹਿ ਹੇ ਗਰੀਬ ਅਨੁਵਾਦ ਪਿਤਾ ਮਹਾਰਾਜ, ਇਸ ਦੁਨੀਆਂ ਦੇ ਅੰਦਰ ਹਰ ਮਨੁੱਖ ਨੂੰ ਕਿਸੇ ਨਾ ਕਿਸੇ ਦਾ ਆਸਰਾ ਜ਼ਰੂਰ ਹੈ। ਕੋਈ ਕਹਿੰਦਾ ਹੈ ਜੇ ਘਰ ਪੁੱਤ ਨਾ ਖੋਵੇ ਮੈਂ ਜਿਉਂ ਨਹੀਂ ਸਕਦਾ, ਕੋਈ ਕਹਿੰਦਾ ਹੈ ਜੇ ਘਰ ਪਤਨੀ ਨਾ ਖੋਵੇ ਜਿਉਂ ਨਹੀਂ ਸਕਦਾ, ਪਤਨੀ ਕਹਿ ਰਹੀ ਜੇ ਪਤੀ ਦੀ ਮੌਤ ਹੋ ਗਈ ਤਾਂ ਮੈਂ ਜਿਉਂ ਨਾ ਸਕਾਂਗੀ। ਸਤਸੰਗਿਓ ਕੋਈ ਇਹ ਕਹਿ ਰਿਹਾ ਹੈ ਜੇ ਦੌਲਤ ਘਰੋਂ ਚਲੀ ਗਈ ਮੇਰੀ ਮੌਤ ਹੋ ਜਾਵੇਗੀ ਮੈਂ ਜਿਉਂ ਨਾ ਸਕਾਂਗਾ। ਪਰ ਧੰਨ ਗੁਰੂ ਅੰਗਦ ਪਿਤਾ ਜੀ ਆਖਦੇ ਜਿਹਦੇ ਅੰਦਰ ਪਿਆਰ ਹੋਏਗਾ ਉਹ ਇੱਕੋ ਗੱਲ ਕਹਿੰਦਾ ਜੇ ਗੁਰੂ ਨਾਨਕ ਪਿਤਾ ਮਹਾਰਾਜ ਤੇਰਾ ਸ਼ਬਦ ਨਾ ਕਿਰਦੇ ਦੇ ਅੰਦਰ ਹੋਇਆ ਤਾਂ ਮੈਂ ਜਿਉਂ ਨਾ ਸਕਾਂਗਾ, ਉਦੋਂ ਮੇਰੀ ਮੌਤ ਹੋ ਜਾਏਗੀ। ਹੈ ਤਾਂ ਸ਼ਬਦ ਨਾਲ ਜੁੜ ਜੁੜ ਕੇ ਹੀ ਸਤਸੰਗਿਓ ਇਹ ਗੱਲ ਬਣਦੀ। ਪਹਿਲਾਂ ਕਿਹਾ ਨੇ ਹੇ ਦਾਤਾ ਇੱਕ ਰਾਤ ਦਾ ਵਿਛੋੜਾ ਵੀ ਝੱਲਿਆ ਨਹੀਂ ਜਾਂਦਾ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਕੱਲਾ ਕੱਲਾ ਅੰਗ ਪਿਆ ਦੁਖਦਾਈ ਦਾਤਾ ਕਿਉਂਕਿ ਅੱਜ ਇੱਕ ਰਾਤ ਤੇਰਾ ਨਾਮ ਚੇਤਾ ਨਹੀਂ ਹੋ ਆਇਆ, ਅੱਜ ਤੇਰਾ ਸ਼ਬਦ ਜ਼ੁਬਾਨ ਤੋਂ ਵਿਸਰ ਗਿਆ। ਪਰ ਫਿਰ ਜਦੋਂ ਹੋਰ ਪਿਆਰ ਵਧਿਆ ਤੇ ਹੁਣ ਕਹਿਣ ਲੱਗੇ ਜੀਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਖੋਤਾ। ਪਹਿਲਾਂ ਰਾਤ ਸੀ ਹੁਣ ਇੱਕ ਘੜੀ ਤੇ ਗੱਲ ਆ ਗਈ, ਕਹਿਣ ਲੱਗੇ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਖੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ ਮਿਲਣਾ ਏ। ਦਾਤਾ ਇੱਕ ਘੜੀ ਵੀ ਜਦੋਂ ਤੁਸੀਂ ਮੇਰੇ ਤੋਂ ਵਿਛੜੋ ਤੇ ਮੇਰੇ ਲਈ ਕਲਯੁਗ ਬਣ ਜਾਂਦਾ ਏ। ਫਿਰ ਗੱਲ ਆ ਗਈ ਛਿਨਾ ਤੇ, ਦਾਤਾ ਇੱਕ ਛਿਨ ਵੀ ਵਿਸਰੋ ਤਾਂ ਇੰਜ ਲੱਗਦਾ ਏ ਭਈ ਮੇਰੀ ਮੌਤ ਹੋ ਜਾਏਗੀ। ਪਰ ਜਦੋਂ ਸਤਸੰਗਿਓ ਨਾ ਤਾਂ ਰਾਤ ਦੀ ਗੱਲ ਨਾ ਘੜੀਆਂ ਤੇ ਗੱਲ ਖਲੋਤੀ ਨਾ ਪਲਾਂ ਤੇ ਆਈ, ਜਦੋਂ ਸਤਿਗੁਰੂ ਜੀ ਦੀ ਪੂਰਨ ਕਿਰਪਾ ਹੋਈ ਅੰਦਰ ਬਾਖਰ ਗੁਰੂ ਦਾ ਪਿਆਰ ਕੀ ਪਿਆਰ ਜਦੋਂ ਆ ਕੇ ਵਰਸਦਾ ਏ ਉਦੋਂ ਇੱਕੋ ਆਵਾਜ਼ ਨਿਕਲਦੀ ਨਿਰੰਕਾਰ, ਹੁਣ ਦਿਨਾਂ ਤੇ ਘੜੀਆਂ ਦਾ ਸਵਾਲ ਨਹੀਂ, ਹੁਣ ਛਿਨਾਂ ਦਾ ਨਹੀਂ, ਹੁਣ ਤਾਂ ਜੇਕਰ ਤੇਰਾ ਨਾਮ ਮੇਰੇ ਹਿਰਦੇ ਅਤੇ ਜ਼ੁਬਾਨ ਤੇ ਹੋਵੇ ਮੈਂ ਤਾਂ ਜਿਉਂਦਾ ਵਾਂ, ਬਸ ਤੂੰ ਵਿਸਰ ਜਾਏ ਤਾਂ ਉਸੇ ਘੜੀ ਮੇਰੀ ਮੌਤ ਹੋ ਜਾਂਦੀ ਏ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ, ਚਲੀਏ ਦੁੱਖ ਦਾਤਾ ਬਸ ਹੁਣ ਤਾਂ ਤੇਰਾ ਨਾਮ ਹੀ ਮੇਰਾ ਜੀਵਨ ਏ, ਨਾਮ ਤੋਂ ਬਿਨਾਂ ਇਸ ਵਿਚਾਰੀ ਜਿੰਦ ਦਾ ਹੋਰ ਕੋਈ ਆਸਰਾ ਨਹੀਂ ਹੋ। ਦਾਤਾ ਕਿਉਂ ਨਾ ਮਰੀਜੈ ਰੋਏ, ਜਦੋਂ ਤੂੰ ਵਿਸਰਿਆ ਚਿੱਤ ਵਿੱਚੋਂ ਨਿਕਲਿਆ ਮੇਰੀ ਮੌਤ ਕਿਉਂ ਨਾ ਹੋ ਗਈ, ਜੇਕਰ ਤੇਰੀ ਯਾਦ ਤੋਂ ਬਿਨਾਂ ਵੀ ਜਿਉਂਦਾ ਵਾਂ ਤਾਂ ਇਹਦਾ ਮਤਲਬ ਪਾਖੰਡ ਕਰਦਾ ਵਾਂ, ਕੋਈ ਅੰਦਰੋਂ ਪਿਆਰ ਨਹੀਂ ਪਾ ਸਕਿਆ। ਕਦੇ ਮੱਛੀ ਨੂੰ ਵੇਖਿਆ ਜੇ ਉਹ ਕਵੇ ਵੀ ਪਿਆਰ ਤਾਂ ਪੂਰਾ ਹੀ ਏ ਪਰ ਮੈਂ ਨਾ ਐਵੇਂ ਦੋ ਚਾਰ ਘੜੀਆਂ ਪਾਣੀ ਤੋਂ ਬਾਹਰ ਆ ਕੇ ਜਰਾ ਆਰਾਮ ਕਰਦੀ ਆ। ਨਾ ਸਤਸੰਗਿਓ ਜਿਹੜੀ ਮੱਛੀ ਪਾਣੀ ਤੋਂ ਬਿਨਾਂ ਵੀ ਜਿਉਂਦੀ ਰਵੇ ਬਸ ਉਸ ਮੱਛੀ ਦਾ ਪਿਆਰ ਝੂਠਾ ਸਮਝਿਆ ਜਾਏਗਾ, ਉਹ ਮੱਛੀ ਅਖਵਾਣ ਦੀ ਹੱਕਦਾਰ ਨਹੀਂ ਏ। ਜਿਹੜਾ ਪਤੰਗਾ ਦੀਵੇ ਦੇ ਕੋਲ ਬੈਠ ਕੇ ਮੁੜ ਕੇ ਆ ਜਾਵੇ ਉਹਦੇ ਉੱਪਰ ਸੜ ਨਾ ਮਰੇ, ਸਤਸੰਗਿਓ ਉਸ ਪਤੰਗਾ ਜਾਤ ਨੂੰ ਦੋਸ਼ ਕਹਿ ਭਈ ਇਹਦੇ ਅੰਦਰ ਸੱਚਾ ਪਿਆਰ ਨਹੀਂ, ਇਹ ਪਿਆਰ ਦਾ ਪਖੰਡ ਕਰਦਾ ਏ। ਸਤਸੰਗਤ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਨੇ ਜਿਹੜੇ ਸਿੱਖ ਦੇ ਚਿਰਦੇ ਅੰਦਰੋਂ ਗੁਰੂ ਨਾਨਕ ਪਿਤਾ ਦਾ ਨਾਮ ਵਿਸਰ ਜਾਏ ਤੇ ਫਿਰ ਵੀ ਉਸ ਸਾਧ ਸੰਗਤ ਉਹ ਜਿਉਂਦਾ ਰਵੇ ਉਹਨੂੰ ਪਰਵਾਹ ਨਾ ਹੋਏ ਤਾਂ ਇਹ ਪਾਖੰਡ ਕਰਦੇ ਅਜੇ ਪਿਆਰ ਨਹੀਂ ਉਤਪੰਨ ਹੋਇਆ ਤੇ ਜਿਨ੍ਹਾਂ ਦੇ ਸਿਰਦਿਆਂ ਦੇ ਅੰਦਰ ਸਤਿਗੁਰੂ ਕਲਾ ਵਰਤਾਂਦੇ ਨੇ ਸਤਸੰਗਿਓ ਉਹਨਾਂ ਨੂੰ ਅੰਦਰੋਂ ਰਸ ਆਉਂਦਾ। ਜਦੋਂ ਕਿਧਰੇ ਜਪਦਿਆਂ ਇਹ ਰਸ ਟੁੱਟ ਜਾਏ ਨਾ ਤੇ ਉਹਨਾਂ ਦੇ ਅੰਦਰੋਂ ਇੱਕ ਚੀਕ ਨਿਕਲਦੀ ਏ, ਉਹਨਾਂ ਦੇ ਅੰਦਰੋਂ ਫੂਕ ਨਿਕਲਦੀ ਏ, ਉਹਨਾਂ ਦਾ ਰੋਣਾ ਬੰਦ ਨਹੀਂ ਹੁੰਦਾ, ਉਹਨਾਂ ਨੂੰ ਦੁਨੀਆਂ ਉਜੜੀ ਦੀ ਜਾਪਦੀ ਏ। ਉਹ ਕਹਿੰਦੇ ਨੇ ਇਹ ਦੁਨੀਆਂ ਵੈਰਾਨ ਕੈ। ਬਹੁਤ ਸੋਹਣਾ ਬਚਨ ਕਿਹਾ ਸੀ ਇੱਕ ਪਿਆਰਾ ਹੈ ਗੁਰੂ ਕਾ, ਪਿਆਰੇ ਭਾਈ ਸ਼ਰਮ ਸਿੰਘ ਜੀ। ਸਤਸੰਗਿਓ ਜਿਵੇਂ ਭਾਈ ਵੀਰ ਸਿੰਘ ਸਾਹਿਬ ਪੁਰਾਣੀ ਕਿਹਾ ਨਾ, ਮਣੀ ਗੁਆਚਿਆ ਸੱਪ ਜਿਉਂ ਦੁੱਖ ਪਾਵੰਦਾ, ਪੁੱਤ ਗੁਆਚਿਆ ਮਾਂ ਜਤਨੀ ਭਾਵੰਦਾ, ਹਰ ਰਸ ਦੀ ਜਦ ਤੋੜ ਪਵੇ ਫਕੀਰ ਨੋ, ਪਰਲੋ ਮੱਚੇ ਚੁਫੇਰ ਕਿਉਂ ਘਬਰਾਵੰਦਾ। ਪਿਆਰਿਓ ਜਿਨ੍ਹਾਂ ਦੇ ਅੰਦਰੋਂ ਕਦੇ ਸਿਮਰਨ ਦਾ ਰਸ ਮੁੱਕ ਜਾਵੇ ਉਹਨਾਂ ਦੇ ਅੰਦਰ ਦੀ ਹਾਲਤ ਕਿਉਂ ਜੀ ਬਣਦੀ ਕਹਿ, ਜਿਵੇਂ ਸੱਪ ਦੀ ਮਣੀ ਗੁਆ ਜਾਏ, ਟੱਕਰਾਂ ਮਾਰ ਮਾਰ ਕੇ ਪ੍ਰਾਣ ਦੇ ਦਿੰਦਾ ਕਹਿ। ਜਿਸ ਮਾਂ ਦਾ ਪੁੱਤ ਗੁਆ ਜਾਵੇ ਉਸ ਮਾਂ ਨੂੰ ਕੁਝ ਨਹੀਂ ਸੋਚਦਾ ਬੁੱਝਦਾ, ਪਾਗਲ ਕੋਈ ਤੁਰੀ ਫਿਰਦੀ ਕਹਿ। ਤੇ ਜਿਹੜੇ ਫਕੀਰ ਦੇ ਅੰਦਰੋਂ ਨਾਮ ਦਾ ਰਸ ਮੁੱਕ ਜਾਵੇ ਉਹ ਇਹ ਨਹੀਂ ਕਹਿੰਦਾ ਚਲੋ ਕੋਈ ਗੱਲ ਨਹੀਂ, ਉਹਦੇ ਵਾਸਤੇ ਤਾਂ ਦੁਨੀਆਂ ਉੱਜੜ ਪੁੱਜੜ ਜਾਂਦੀ, ਪਰਲੋ ਮੱਚ ਜਾਂਦੀ ਕਹਿ। ਸਤਸੰਗਿਓ ਉਹ ਤਾਂ ਬੋਰਾ ਜਿਹਾ ਖੋ ਕੇ ਬਾਹਰ ਨਿਕਲ ਤੁਰਦਾ, ਕਦੇ ਕਿਹਦੇ ਕੋਲੋਂ ਪੁੱਛਦਾ ਕਦੇ ਕਿਹਦੇ ਕੋਲੋਂ, ਤੇ ਕਹਿੰਦਾ ਜੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵੇਚਾਈ। ਸਤਸੰਗੀ ਜਨੋ ਤੇ ਪਿਆਰੇ ਭਾਈ ਸ਼ਰਮ ਸਿੰਘ ਹੁਣੇ ਵੀ ਇੱਕ ਗੱਲ ਕਹੀਏ, ਉਹ ਕਹਿੰਦੇ ਨੇ ਨੂਣ ਨੈਣ ਯਾਖਰ ਕਰ ਦੇਂਦੇ, ਹਾਲ ਦਿਲੇ ਦਾ ਰੋ ਕੇ ਰਹਿਣ ਨਾ ਰੋਕੇ, ਵੇ ਲੋਕਾਂ ਮੈਂ ਕੁਝ ਨਾ ਖਟਿਆ, ਇਸ਼ਕ ਸੱਜਣ ਵਿਚ ਖੋ ਕੇ ਦੇਂਦੀ ਖੋਕੇ, ਜਵਾਤ ਜਿੰਦ ਸੀ ਬਿਰਕੋ ਸੱਜਣ ਦਾ, ਪਾਟ ਦਿੱਤਾ ਮੇਰਾ ਸੀਨਾ ਸਕਦੀ ਸੀ ਨਾ, ਆਖਣ ਲੱਗੀ ਝੜਕਾਂ ਖਾਂਦੀ ਫਿਰਾ, ਦਰ ਬਦਾਰ ਕੋਈ ਜਗਤ ਦਾ ਜੀਨਾ ਕਹਿੰਦਾ ਜੀਨਾ, ਇੱਕ ਪਿਆਰੇ ਬਾਜੋ ਸ਼ਰਮ ਸਿੰਘਾ, ਭਾਵੇ ਮੂਲ ਨਾ ਜੀਣਾ ਲੱਗਦਾ ਜੀਨਾ। ਇਹ ਉਹਨਾਂ ਦੀ ਅੰਦਰ ਦੀ ਅਵਸਥਾ ਏ ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਪਿਆਰ ਕਹਿ ਤੇ ਚਾਹੁੰਦੇ ਨੇ ਪਿਆਰ ਇਹਨੂੰ ਮਿਲਣਾ। ਸਤਸੰਗਿਓ ਉਹ ਤਾਂ ਬਸ ਰੋਂਦੇ ਉਰਲਾਂਦੇ ਜਪਦੇ ਤੇ ਸਤਿਗੁਰੂ ਕੋਲ ਤਰਲਾ ਲੈ ਕੇ ਬੇਨਤੀਆਂ ਕਰਦੇ ਨੇ। ਸਤ ਸੰਗਤ ਤੇ ਗਰੀਬ ਬਨਵਾਸ ਪਿਤਾ ਦਾ ਬਚਨ ਏ, ਜਾਂ ਸੁਖ ਤਾਂ ਸੋ ਰਾਵਿਓ ਦੁੱਖ ਵੀ ਸੰਭਾਲਿਓ ਹੋਏ, ਨਾਨਕ ਤੇ ਸਿਆਣੀਏ ਇਉਂ ਕੰਤ ਮਿਲਾਵਾ ਕੋਏ। ਉਹਨਾਂ ਲਈ ਨਾ ਕੋਈ ਦੁੱਖ ਦਾ ਅਸਰ ਨਾ ਉਹ ਸੁਖ ਵੱਲ ਵੇਖਦੇ ਨੇ, ਉਹ ਜੇ ਵੇਖਦੇ ਨੇ ਤੇ ਇੱਕੋ ਗੱਲ ਵੱਲ, ਜਿਸ ਗੁਰੂ ਨਾਨਕ ਦੀ ਯਾਦ ਵਿੱਚ ਜੁੜਿਆ ਉਹ ਕਦੋਂ ਘਰ ਆਏਗਾ, ਜਿਸ ਨਿਰੰਕਾਰ ਦਾ ਨਾਮ ਜਪਦਿਆਂ ਵਾਹਿਗੁਰੂ ਵਾਹਿਗੁਰੂ ਉਹ ਕਦੋਂ ਹਿਰਦੇ ਚ ਆ ਕੇ ਭਾਗ ਲਾਏਗਾ। ਇਸ ਲਈ ਪਿਆਰਿਓ ਉਹ ਦੁੱਖ ਸੁੱਖ ਤੋਂ ਉੱਚਾ ਜਿਹੜੇ ਉੱਠ ਕੇ ਇੱਕ ਦੀ ਯਾਦ ਵਿੱਚ ਜੁੜਦੇ ਨੇ, ਸਹਿਬ ਕਹਿੰਦੇ ਨੇ ਨਾਨਕ ਕੈ ਸਿਆਣੀਏ ਇਓ ਕੰਤ ਮਿਲਾਵਾ ਕੋਏ, ਉਹਨਾਂ ਦਾ ਮਿਲਾਪ ਨਿਰੰਕਾਰ ਕਰਵਾ ਦਿੰਦੇ ਕਰਨ। ਸਤਿਗੁਰੂ ਸਾਡੇ ਤੇ ਤਰਸ ਕਰਨ, ਮਿਹਰ ਕਰਨ, ਜਿਵੇਂ ਤਨ ਕਰਕੇ ਮਨ ਕਰਕੇ ਬਾਹਰੋਂ ਕੋਲ ਬਿਠਾਇਆ ਨੇ, ਇਸੇ ਤਰ੍ਹਾਂ ਅੰਦਰੋਂ ਵੀ ਸਾਡੇ ਕਿਰਦੇ ਨੂੰ ਸ਼ਬਦ ਦੇ ਕੋਲ ਬਿਠਾ ਕੇ ਸਾਡਾ ਲੋਕ ਪਰਲੋਕ ਸੁਖੇਤਾ ਬਣਾ ਦੇਣ। ਫੁੱਲ ਚੁੱਕ ਦੀ ਖਿਮਾ ਕਰਿਆ ਜੇ, ਪਿਆਰ ਸ਼ਰਧਾ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।